ਨਮਸਕਾਰ, ਇਹ ਆਕਾਸ਼ਵਾਣੀ ਜਲੰਧਰ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਨਵੀਂ ਦਿੱਲੀ ਦੇ ਵਿਗਿਆਨ ਭਵਨ 'ਚ ਰਾਸ਼ਟਰੀ ਪੰਚਾਇਤ ਪੁਰਸਕਾਰ ਪ੍ਰਦਾਨ ਕਰਨਗੇ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਸਮਾਰਟ ਇੰਡੀਆ ਹੈਕਾਥੋਨ 2024 ਦੇ ਗ੍ਰੈਂਡ ਫਿਨਾਲੇ 'ਚ ਨੌਜਵਾਨ ਖੋਜਕਾਰਾਂ ਨਾਲ ਗੱਲਬਾਤ ਕਰਨਗੇ। ਪੰਜਾਬ ਦੇ ਵਿਦਿਅਕ ਅਦਾਰੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਅਤੇ ਚੰਡੀਗੜ੍ਹ ਕਾਲਜ ਆਫ ਇੰਜੀਨੀਅਰਿੰਗ ਅੱਜ ਤੋਂ ਸਮਾਰਟ ਇੰਡੀਆ ਹੈਕਾਥੋਨ ਦੀ ਮੇਜ਼ਬਾਨੀ ਕਰ ਰਹੇ ਨੇ। ਸਰਕਾਰ ਨੇ ਸੀਰੀਆ ਤੋਂ 75 ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਲੇਬਨਾਨ ਤੋਂ ਉਡਾਣ ਰਾਹੀਂ ਭਾਰਤ ਪਰਤਣਗੇ। ਅਤੇ ਵਿਸ਼ਵ ਸਕੁਐਸ਼ ਟੀਮ ਚੈਂਪੀਅਨਸ਼ਿਪ ਦੇ ਪ੍ਰੀ ਕੁਆਟਰ ਫਾਈਨਲ 'ਚ ਅੱਜ ਔਰਤਾਂ ਦੀ ਭਾਰਤੀ ਟੀਮ ਦਾ ਮੁਕਾਬਲਾ ਆਸਟ੍ਰੇਲੀਆ ਨਾਲ ਹੋਵੇਗਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਨਵੀਂ ਦਿੱਲੀ ਦੇ ਵਿਗਿਆਨ ਭਵਨ 'ਚ ਰਾਸ਼ਟਰੀ ਪੰਚਾਇਤ ਪੁਰਸਕਾਰ ਪ੍ਰਦਾਨ ਕਰਨਗੇ। ਇਸ ਸਾਲ ਜ਼ਮੀਨੀ ਪੱਧਰ ਤੇ ਪ੍ਰਸ਼ਾਸਨ ਅਤੇ ਸਮਾਜ ਦੇ ਵਿਕਾਸ 'ਚ ਉਨ੍ਹਾਂ ਦੀਆਂ ਵਿਆਪਕ ਪ੍ਰਾਪਤੀਆਂ ਨੂੰ ਦਰਸਾਉਂਦੇ ਹੋਏ ਕੁੱਲ 45 ਵਿਅਕਤੀਆਂ ਨੂੰ ਵੱਖੋ ਵੱਖ ਸ਼੍ਰੇਣੀਆਂ 'ਚ ਪੁਰਸਕਾਰ ਲਈ ਚੁਣਿਆ ਗਿਐ। ਸਮਾਗਮ ਦੌਰਾਨ ਪੰਚਾਇਤੀ ਰਾਜ ਮੰਤਰੀ ਪੁਰਸਕਾਰ ਜੇਤੂ ਪੰਚਾਇਤਾਂ ਦੇ ਨਵੇਂ ਤੇ ਪ੍ਰਭਾਵਸ਼ਾਲੀ ਕਾਰਜ ਅਭਿਆਸਾਂ ਬਾਰੇ ਇਕ ਤਾਬਚਾ ਜਾਰੀ ਕਰਨਗੇ। ਮੰਤਰਾਲੇ ਨੇ ਇਕ ਬਿਆਨ 'ਚ ਕਿਹੈ ਕਿ ਇਨ੍ਹਾਂ ਪੁਰਸਕਾਰਾਂ ਦਾ ਉਦੇਸ਼ ਹੋਰ ਪੰਚਾਇਤਾਂ ਨੂੰ ਵਧੀਆ ਅਭਿਆਸਾਂ ਰਾਹੀਂ ਅਪਣਾਉਣ ਤੇ ਗ੍ਰਾਮੀਣ ਭਾਰਤ ਦੇ ਸਮੁੱਚੇ ਵਿਕਾਸ 'ਚ ਯੋਗਦਾਨ ਦੇਣ ਲਈ ਪ੍ਰੇਰਿਤ ਕਰਨਾ ਏ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਸਮਾਰਟ ਇੰਡੀਆ ਹੈਕਾਥੋਨ 2024 ਦੇ ਗ੍ਰੈਂਡ ਫਿਨਾਲੇ 'ਚ ਨੌਜਵਾਨ ਖੋਜਕਾਰਾਂ ਨਾਲ ਗੱਲਬਾਤ ਕਰਨਗੇ। ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਅੱਜ ਦੇਸ਼ ਭਰ ਦੇ 51 ਕੇਂਦਰਾਂ 'ਤੇ ਸ਼ੁਰੂ ਹੋਣ ਵਾਲੇ ਹੈਕਾਥੋਨ ਦੇ 7ਵੇਂ ਸੰਸਕਰਨ ਦੇ ਗ੍ਰੈਂਡ ਫਿਨਾਲੇ ਦਾ ਵਰਚੁਅਲ ਮਾਧਿਅਮ ਰਾਹੀਂ ਉਦਘਾਟਨ ਕਰਨਗੇ। ਗ੍ਰੈਂਡ ਫਿਨਾਲੇ 'ਚ 1300 ਤੋਂ ਵੱਧ ਵਿਦਿਆਰਥੀ ਟੀਮਾਂ ਹਿੱਸਾ ਲੈ ਰਹੀਆਂ ਨੇ। ਸਮਾਰਟ ਇੰਡੀਆ ਹੈਕਾਥੋਨ ਇਕ ਰਾਸ਼ਟਰ ਵਿਆਪੀ ਪਹਿਲਕਦਮੀ ਹੈ ਜੋ ਵਿਦਿਆਰਥੀਆਂ ਨੂੰ ਅਜਿਹੀਆਂ ਸਮੱਸਿਆਵਾਂ ਦੇ ਹੱਲ ਖੋਜਣ ਵਾਸਤੇ ਇਕ ਮੰਚ ਪ੍ਰਦਾਨ ਕਰਦੀ ਹੈ ਜਿਨ੍ਹਾਂ ਦਾ ਅਸੀਂ ਆਪਣੇ ਰੋਜ਼ਾਨਾ ਜੀਵਨ 'ਚ ਸਾਹਮਣਾ ਕਰਦੇ ਹਾਂ। ਇਨ੍ਹਾਂ ਰਾਹੀਂ ਵਿਦਿਆਰਥੀ ਸਮੱਸਿਆਵਾਂ ਦੇ ਹੱਲ ਬਾਰੇ ਵੱਖ ਵੱਖ ਤਰ੍ਹਾਂ ਦੇ ਨਵੇਂ ਵਿਚਾਰ ਰੱਖਣਗੇ। ਇਸ ਸਾਲ 54 ਮੰਤਰਾਲਿਆਂ, ਵਿਭਾਗਾਂ, ਸੂਬਾ ਸਰਕਾਰਾਂ ਤੇ ਉਦਯੋਗਾਂ ਤੋਂ 250 ਤੋਂ ਵੱਧ ਸਮੱਸਿਆਵਾਂ ਸਬੰਧੀ ਸਵਾਲ ਦਰਜ ਕੀਤੇ ਗਏ ਨੇ। ਸੰਸਥਾਨ ਪੱਧਰ ਤੇ ਸਮਾਰਟ ਇੰਡੀਆ ਹੈਕਾਥੋਨ 2024 'ਚ 86,000 ਤੋਂ ਵੱਧ ਟੀਮਾਂ ਨੇ ਹਿੱਸਾ ਲਿਆ ਤੇ ਲਗਭਗ 49,000 ਵਿਦਿਆਰਥੀ ਟੀਮਾਂ ਨੂੰ ਰਾਸ਼ਟਰੀ ਪੱਧਰ ਤੇ ਮੁਕਾਬਲੇ ਲਈ ਇਨ੍ਹਾਂ ਸੰਸਥਾਵਾਂ ਦੁਆਰਾ ਸਿਫਾਰਿਸ਼ ਕੀਤਾ ਗਿਐ। ਇੰਸਟੀਚਿਊਟ ਪੱਧਰ ਤੇ ਅੰਦਰੂਨੀ ਹੈਕਾਥੋਨ 'ਚ 150% ਵਾਧਾ ਦਰਜ ਕੀਤਾ ਗਿਐ, ਜਿਸ ਨਾਲ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਸੰਸਕਰਨ ਹੈ। ਇਧਰ ਪੰਜਾਬ ਦੇ ਦੋ ਵਿਦਿਅਕ ਅਦਾਰੇ ਅੱਜ ਤੋਂ ਸਮਾਰਟ ਇੰਡੀਆ ਹੈਕਾਥੋਨ 2024 ਸੌਫਟਵੇਅਰ ਐਡੀਸ਼ਨ ਦੇ 7ਵੇਂ ਸੰਸਕਰਨ ਦੀ ਮੇਜ਼ਬਾਨੀ ਕਰ ਰਹੇ ਨੇ। ਜਲੰਧਰ ਨੇੜੇ ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ LPU ਗ੍ਰੈਂਡ ਫਿਨਾਲੇ ਦੀ ਮੇਜ਼ਬਾਨੀ ਕਰ ਰਹੀ ਹੈ, ਜਿਸ ਵਿਚ 37 ਟੀਮਾਂ ਨੇ ਜੋ ਆਰਟੀਫਿਸ਼ਲ ਇੰਟੈਲੀਜੈਂਸ ਅਤੇ ਮੈਂਟਰ ਕਨੈਕਟ ਨਾਲ ਸਬੰਧਤ ਪੰਜਾਬ ਤੇ ਰਾਜਸਥਾਨ ਦੀਆਂ ਸਰਕਾਰਾਂ ਵੱਲੋਂ ਚੁੱਕੇ ਗਏ 6 ਨਾਜ਼ੁਕ ਮੁੱਦਿਆਂ ਨਾਲ ਨਜਿੱਠ ਰਹੀਆਂ ਨੇ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਕੋਆਰਡੀਨੇਟਰ ਮਨਦੀਪ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ,
ਸਮਾਰਟ ਇੰਡੀਆ ਹੈਕਾਥੋਨ ਇੱਕ ਭਾਰਤ ਦਾ ਉਪਰਾਲਾ ਹੈ ਜਿਹਦੇ ਵਿੱਚ ਅਲੱਗ ਅਲੱਗ ਦੇਸ਼ ਭਰ ਦੀਆਂ ਅਲੱਗ ਅਲੱਗ ਮਿਨਿਸਟਰੀਜ਼ ਜਿਹੜੀਆਂ ਹੈਗੀਆਂ ਉਹ ਆਪਣੀਆਂ ਆਪਣੀਆਂ ਪ੍ਰੋਬਲਮ ਸਟੇਟਮੈਂਟਸ, ਦੁਵਿਧਾਵਾਂ ਜਿਹੜੀਆਂ ਦੱਸਦੇ ਆ, ਤੇ ਉਹਨਾਂ ਦੁਵਿਧਾਵਾਂ ਨੂੰ, ਉਹਨਾਂ ਪ੍ਰੋਬਲਮ ਸਟੇਟਮੈਂਟਸ ਨੂੰ ਬੱਚੇ ਜਿਹੜੇ ਆ ਉਹ ਆਪਣੀ ਸੋਫਟਵੇਅਰ ਤੇ ਹਾਰਡਵੇਅਰ ਐਡੀਸ਼ਨ ਦੇ ਤੌਰ ਦੇ ਉੱਪਰ ਇਹਨਾਂ ਨੂੰ ਹੱਲ ਕਰਦੇ ਆ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਇਸ ਵਾਰ ਭਾਰਤ ਦੇ ਸਮਾਰਟ ਇੰਡੀਆ ਹੈਕਾਥੋਨ ਦੇ 7ਵੇਂ ਐਡੀਸ਼ਨ ਨੂੰ ਹੋਸਟ ਕਰਨ ਜਾ ਰਿਹਾ ਹੈ, ਜਿਹਦੇ ਵਿੱਚ ਦੇਸ਼ ਭਰ ਦੇ 51 ਸੈਂਟਰਾਂ ਤੋਂ ਅਲੱਗ ਅਲੱਗ ਟੀਮਸ ਆ ਕੇ ਇਹਦੇ ਵਿੱਚ ਪਾਰਟੀਸਪੇਟ ਕਰਨਗੇ।
ਇਸੇ ਤਰ੍ਹਾਂ ਚੰਡੀਗੜ੍ਹ ਨੇੜੇ ਝੁੰਝੇੜੀ ਸਥਿਤ ਚੰਡੀਗੜ੍ਹ ਕਾਲਜ ਆਫ ਇੰਜੀਨੀਅਰਿੰਗ CEC ਚੰਡੀਗੜ੍ਹ ਗਰੁੱਪ ਆਫ ਕਾਲਜਿਸ ਵੀ ਅੱਜ ਸਮਾਗਮ ਦੀ ਮੇਜ਼ਬਾਨੀ ਕਰ ਰਿਹਾ। ਇਸ ਕਾਲਜ ਦੇ ਡਾਕਟਰ ਵਿਨੈ ਕੁਮਾਰ ਗੋਇਲ ਨੇ ਹੈਕਾਥੋਨ ਬਾਰੇ ਵੇਰਵੇ ਸਾਂਝੇ ਕੀਤੇ।
ਇਸਕੇ ਅੰਦਰ ਲਗਭਗ 168 ਜੋ ਹੈ ਬੱਚੇ ਭਾਗ ਲੈਣਗੇ ਔਰ ਇਸਮੇ ਲਗਭਗ 11 ਸਟੇਟ ਸੇ ਟੀਮ ਭਾਗ ਲੈਣਗੀ ਔਰ ਬਹੁਤ ਸਾਰਾ ਇਨੋਵੇਸ਼ਨਸ ਕਾ ਟਾਸਕ ਦੇ ਆਰ ਗੋਇੰਗ ਟੂ ਡੂ। ਤੇ ਯਹਾਂ ਪੇ ਬੱਚੇ ਜੋ ਆਏਂਗੇ 168 ਸਟੂਡੈਂਟਸ ਔਰ ਜੋ ਮੈਂਟਰ ਆਣਗੇ 36 ਘੰਟੇ ਲਗਾਤਾਰ ਹਮਾਰੇ ਦੇਸ਼ ਕੀ ਜੋ ਪ੍ਰੋਬਲਮ ਸਟੇਟਮੈਂਟਸ ਹੈ ਡਿਜੀਟਲ ਟ੍ਰਾਂਸਫਾਰਮੇਸ਼ਨ ਕੀ ਉਸਕੋ ਸੋਲਵ ਕਰੇਂਗੇ।
ਇਹਨਾਂ ਨਵੇਂ ਵਿਚਾਰਾਂ ਨੂੰ ਸਿੱਖਿਆ ਨੂੰ ਬਦਲਣ ਤੇ ਇੱਕ ਸਥਾਈ ਪ੍ਰਭਾਵ ਬਣਾਉਣ ਦੇ ਉਦੇਸ਼ ਨਾਲ ਸਿੱਖਿਆ ਮੰਤਰਾਲੇ ਵੱਲੋਂ 5 ਗੰਭੀਰ ਸਮੱਸਿਆਵਾਂ ਸਬੰਧੀ ਸਵਾਲ ਦਿੱਤੇ ਜਾਣਗੇ। ਇਸ ਸਮਾਗਮ 'ਚ ਦੇਸ਼ ਭਰ ਤੋਂ 49,000 ਵਿਦਿਆਰਥੀ ਟੀਮਾਂ ਹਿੱਸਾ ਲੈ ਰਹੀਆਂ ਨੇ। ਉਧਰ ਨੈਸ਼ਨਲ ਇੰਸਟੀਚਿਊਟ ਆਫ ਟੈਕਨੋਲੋਜੀ NIT ਸ੍ਰੀਨਗਰ ਵੀ ਅੱਜ ਸ਼ੁਰੂ ਹੋ ਰਹੇ 2 ਦਿਨਾਂ ਸਮਾਰਟ ਇੰਡੀਆ ਹੈਕਾਥੋਨ 2024 ਦੇ ਗ੍ਰੈਂਡ ਫਿਨਾਲੇ ਦੀ ਮੇਜ਼ਬਾਨੀ ਕਰ ਰਿਹਾ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਨਵੀਂ ਦਿੱਲੀ ਵਿਖੇ ਆਪਣੇ ਨਿਵਾਸ ਸਥਾਨ ਤੇ ਮਹਾਨ ਤਾਮਿਲ ਕਵੀ ਅਤੇ ਸੁਤੰਤਰਤਾ ਸੈਨਾਨੀ ਸੁਬਰਾਮਨਿਅਮ ਭਾਰਤੀ ਦੀਆਂ ਸੰਪੂਰਨ ਰਚਨਾਵਾਂ ਦਾ ਸੰਗ੍ਰਹਿ ਜਾਰੀ ਕਰਨਗੇ। ਸ੍ਰੀ ਭਾਰਤੀ ਦੀਆਂ ਲਿਖਤਾਂ ਨੇ ਲੋਕਾਂ 'ਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕੀਤੀ। ਭਾਰਤੀ ਸੱਭਿਆਚਾਰ ਅਤੇ ਦੇਸ਼ ਦੀ ਅਧਿਆਤਮਿਕ ਵਿਰਾਸਤ ਦੇ ਸਾਰ ਨੂੰ ਇੱਕ ਅਜਿਹੀ ਭਾਸ਼ਾ 'ਚ ਲੋਕਾਂ ਤੱਕ ਪਹੁੰਚਾਇਆ ਜਿਸ ਨਾਲ ਲੋਕ ਜੁੜ ਸਕਦੇ ਨੇ। ਇਸ ਵਿੱਚ ਸ੍ਰੀ ਭਾਰਤੀ ਦੀਆਂ ਲਿਖਤਾਂ ਦੇ ਸੰਸਕਰਨਾਂ, ਵਿਆਖਿਆਵਾਂ, ਦਸਤਾਵੇਜ਼ਾਂ, ਪਿਛੋਕੜ ਦੀ ਜਾਣਕਾਰੀ ਅਤੇ ਦਾਰਸ਼ਨਿਕ ਪੇਸ਼ਕਾਰੀ ਦੇ ਵੇਰਵੇ ਸ਼ਾਮਲ ਨੇ। ਵਿਦੇਸ਼ ਮੰਤਰੀ ਡਾ. ਅਜੈ ਸ਼ੰਕਰ ਨੇ ਨਵੀਂ ਦਿੱਲੀ 'ਚ ਅਮਰੀਕੀ ਯਹੂਦੀ ਕਮੇਟੀ ਦੇ ਵਫ਼ਦ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਭਾਰਤ ਅਮਰੀਕਾ ਦੁਵੱਲੀ ਭਾਈਵਾਲੀ ਅਤੇ ਪੱਛਮੀ ਏਸ਼ੀਆ ਦੇ ਵਿਕਾਸ ਬਾਰੇ ਵੀ ਚਰਚਾ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਡਾ. ਅਜੈ ਸ਼ੰਕਰ ਨੇ ਦੱਸਿਆ ਕਿ ਉਹ ਭਾਰਤ ਅਮਰੀਕਾ ਸਬੰਧਾਂ ਲਈ ਅਮਰੀਕੀ ਯਹੂਦੀ ਕਮੇਟੀ ਦੇ ਲੰਮੇ ਸਮੇਂ ਤੋਂ ਸਮਰਥਨ ਦੀ ਕਦਰ ਕਰਦੇ ਨੇ। ਵਿਦੇਸ਼ ਮੰਤਰੀ ਨੇ ਵਿਦੇਸ਼ੀ ਮਾਮਲਿਆਂ ਤੇ ਸੁਰੱਖਿਆ ਨੀਤੀ ਲਈ ਯੂਰਪੀ ਸੰਘ ਦੇ ਉੱਚ ਨੁਮਾਇੰਦੇ ਤੇ ਕਮਿਸ਼ਨ ਦੇ ਉਪ ਪ੍ਰਧਾਨ ਕਾਜ਼ਾ ਕਾਲਸ ਨਾਲ ਫੋਨ ਤੇ ਗੱਲਬਾਤ ਕੀਤੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਸਰਕਾਰ ਨੇ ਤਾਜ਼ਾ ਘਟਨਾਕ੍ਰਮ ਤੋਂ ਬਾਅਦ ਸੀਰੀਆ ਤੋਂ 75 ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਇਨ੍ਹਾਂ ਵਿਚ ਜੰਮੂ ਕਸ਼ਮੀਰ ਦੇ 44 ਸ਼ਰਧਾਲੂ ਵੀ ਸ਼ਾਮਲ ਨੇ ਜੋ ਸੈਦਾ ਜ਼ੈਨਬ 'ਚ ਫਸੇ ਹੋਏ ਸਨ। ਇਨ੍ਹਾਂ ਸਾਰੇ ਭਾਰਤੀ ਨਾਗਰਿਕਾਂ ਨੂੰ ਲੈਬਨਾਨ 'ਚ ਭੇਜ ਦਿੱਤਾ ਗਿਆ ਜਿੱਥੋਂ ਉਹ ਉਪਲਬਧ ਉਡਾਨ ਰਾਹੀਂ ਭਾਰਤ ਪਰਤਣਗੇ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ 'ਚ ਕਿਹੈ ਕਿ ਦਮਿਸ਼ਕ ਅਤੇ ਬੇਰੂਤ ਵਿਚ ਭਾਰਤੀ ਦੂਤਾਵਾਸਾਂ ਦੇ ਤਾਲਮੇਲ ਵਾਲੇ ਉਪਰਾਲਿਆਂ ਕਾਰਨ ਸੁਰੱਖਿਅਤ ਨਿਕਾਸੀ ਸੰਭਵ ਹੋਈ ਹੈ। ਸੀਰੀਆ ਵਿਚ ਭਾਰਤੀ ਨਾਗਰਿਕਾਂ ਨੇ ਸਰਕਾਰ ਨੂੰ ਉਨ੍ਹਾਂ ਦੀ ਸੁਰੱਖਿਅਤ ਬਾਹਰ ਕੱਢਣ ਲਈ ਬੇਨਤੀ ਕੀਤੀ ਸੀ। ਵਿਦੇਸ਼ ਮੰਤਰਾਲੇ ਨੇ ਕਿਹੈ ਕਿ ਸਰਕਾਰ ਵਿਦੇਸ਼ਾਂ ਵਿਚ ਰਹਿ ਰਹੇ ਭਾਰਤੀਆਂ ਦੀ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦੇ ਰਹੀ ਹੈ ਅਤੇ ਸੀਰੀਆ ਦੀ ਸਥਿਤੀ ਤੇ ਲਗਾਤਾਰ ਨਜ਼ਰ ਵੀ ਰੱਖ ਰਹੀ ਹੈ। ਮੁਹੰਮਦ ਅਲ ਬਸ਼ੀਰ ਨੂੰ ਸੀਰੀਆ 'ਚ ਪਰਿਵਰਤਨਸ਼ੀਲ ਸਰਕਾਰ ਦਾ ਕਾਰਜਕਾਰੀ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ। ਸ੍ਰੀ ਬਸ਼ੀਰ ਨੇ ਟੈਲੀਵਿਜ਼ਨ 'ਤੇ ਪ੍ਰਸਾਰਿਤ ਆਪਣੇ ਸੰਬੋਧਨ 'ਚ ਦੱਸਿਆ ਕਿ ਉਹ ਰਾਸ਼ਟਰਪਤੀ ਬਸ਼ਰ ਅਲ ਅਸਦ ਨੂੰ ਬੇਦਖਲ ਕਰਨ ਵਾਲੇ ਸਾਬਕਾ ਬਾਗੀਆਂ ਨੇ ਸਮਰਥਨ ਨਾਲ ਅਗਲੇ ਸਾਲ 1 ਮਾਰਚ ਤੱਕ ਇਕ ਅੰਤਰਿਮ ਪ੍ਰਕਾਸ਼ਨ 'ਚ ਪ੍ਰਧਾਨ ਮੰਤਰੀ ਬਣੇ ਰਹਿਣਗੇ। ਦਮਿਸ਼ਕ 'ਚ 12 ਦਿਨ ਚੱਲੇ ਹਮਲੇ ਤੋਂ ਪਹਿਲਾਂ ਅਲ ਬਸ਼ੀਰ ਨੇ ਬਾਗੀਆਂ ਦੀ ਮੁਕਤੀ ਸਰਕਾਰ ਦੀ ਅਗਵਾਈ ਕੀਤੀ ਸੀ। ਸੀਰੀਆ ਦੇ ਜ਼ਿਆਦਾਤਰ ਹਿੱਸਿਆਂ 'ਚ ਮੁਹੰਮਦ ਅਲ ਬਸ਼ੀਰ ਨੂੰ ਬਹੁਤ ਘੱਟ ਲੋਕ ਜਾਣਦੇ ਨੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੱਲ੍ਹ ਮਾਸਕੋ 'ਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਰਾਜਨਾਥ ਸਿੰਘ ਨੇ ਦੋਹਾਂ ਮੁਲਕਾਂ ਦਰਮਿਆਨ ਮਜ਼ਬੂਤ ਦੋਸਤਾਨਾ ਸਬੰਧਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਭਾਰਤ ਹਮੇਸ਼ਾ ਰੂਸ ਦੇ ਨਾਲ ਰਿਹਾ ਤੇ ਭਵਿੱਖ 'ਚ ਵੀ ਰਹੇਗਾ। ਰੱਖਿਆ ਮੰਤਰਾਲੇ ਨੇ ਇਕ ਬਿਆਨ 'ਚ ਦਸਿਆ ਕਿ ਦੋਹਾਂ ਨੇਤਾਵਾਂ ਨੇ ਦੁਵੱਲੇ ਰੱਖਿਆ ਸਬੰਧਾਂ ਦੇ ਵੱਖ ਵੱਖ ਪਹਿਲੂਆਂ ਤੇ ਚਰਚਾ ਕੀਤੀ। ਉਨ੍ਹਾਂ ਉਮੀਦ ਪ੍ਰਗਟਾਈ ਕਿ ਦੋਵਾਂ ਮੁਲਕਾਂ ਦਰਮਿਆਨ ਸਾਂਝੇਦਾਰੀ ਤੇ ਤਾਲਮੇਲ ਵਾਲੇ ਉਪਰਾਲਿਆਂ ਦੇ ਇਕ ਮਹੱਤਵਪੂਰਨ ਨਤੀਜੇ ਪ੍ਰਾਪਤ ਹੋਣਗੇ। ਇਸ ਤੋਂ ਪਹਿਲਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰੂਸ ਦੇ ਰੱਖਿਆ ਮੰਤਰੀ ਆਂਦਰੇ ਬੇਲੋਸੋਵ ਨਾਲ ਫੌਜ ਤੇ ਫੌਜੀ ਤਕਨੀਕੀ ਸਹਿਯੋਗ ਤੇ ਭਾਰਤ ਰੂਸ ਅੰਤਰ ਸਰਕਾਰੀ ਕਮਿਸ਼ਨ ਦੀ 21ਵੀਂ ਬੈਠਕ ਦੀ ਸਹਿ ਪ੍ਰਧਾਨਗੀ ਵੀ ਕੀਤੀ। ਰਾਜਸਥਾਨ 'ਚ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਜੈਪੁਰ 'ਚ ਆਯੋਜਿਤ 3 ਰੋਜ਼ਾ ਰਾਈਜ਼ਿੰਗ ਰਾਜਸਥਾਨ ਆਲਮੀ ਸਿਖਰ ਸੰਮੇਲਨ ਅੱਜ ਸਮਾਪਤ ਹੋਵੇਗਾ। ਸਮਾਪਤੀ ਸੈਸ਼ਨ ਤੋਂ ਪਹਿਲਾਂ ਅੱਜ MSME ਕਨਕਲੇਵ ਵੀ ਆਯੋਜਿਤ ਕੀਤਾ ਜਾਵੇਗਾ। ਇਸ ਵਿਚ 3 ਰੋਜ਼ਾ ਵਿਸ਼ਾਲ ਨਿਵੇਸ਼ ਸੰਮੇਲਨ 'ਚ ਕਰੀਬ 35 ਮੁਲਕਾਂ ਦੇ 5,000 ਤੋਂ ਵੱਧ ਨਿਵੇਸ਼ਕਾਂ, ਵਪਾਰਕ ਸੰਸਥਾਵਾਂ ਦੇ ਨੁਮਾਇੰਦਿਆਂ, ਵਿਸ਼ਾ ਮਾਹਰਾਂ ਨੇ ਸ਼ਿਰਕਤ ਕੀਤੀ। ਸੰਮੇਲਨ ਤੋਂ ਪਹਿਲਾਂ ਸੂਬੇ 'ਚ 35 ਲੱਖ ਕਰੋੜ ਰੁਪਏ ਦੇ ਨਿਵੇਸ਼ ਤਜਵੀਜ਼ਾਂ ਲਈ ਸਮਝੌਤਿਆਂ ਤੇ ਦਸਤਖਤ ਵੀ ਕੀਤੇ ਗਏ ਨੇ। ਮੱਧ ਪ੍ਰਦੇਸ਼ 'ਚ ਅੱਜ ਗੀਤਾ ਜਯੰਤੀ ਤੇ ਗੀਤਾ ਦੇ ਪਾਠ ਵਿਸ਼ਵ ਰਿਕਾਰਡ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਮੋਹਨ ਯਾਦਵ ਨੇ ਕਿਹਾ ਕਿ ਅੰਤਰਰਾਸ਼ਟਰੀ ਗੀਤਾ ਮਹੋਤਸਵ ਤਹਿਤ ਭੋਪਾਲ ਤੇ ਉਜੈਨ 'ਚ ਆਯੋਜਿਤ ਸੂਬਾ ਪੱਧਰੀ ਪ੍ਰੋਗਰਾਮ 'ਚ ਪਹਿਲੀ ਵਾਰ 5,000 ਤੋਂ ਜ਼ਿਆਦਾ ਆਚਾਰਿਆ ਸ੍ਰੀਮਦ ਭਾਗਵਤ ਗੀਤਾ ਦੇ 3ਜੇ ਅਧਿਆਏ ਦਾ ਪਾਠ ਕਰਨਗੇ। ਮੱਧ ਪ੍ਰਦੇਸ਼ ਸਰਕਾਰ 8 ਤੋਂ 12 ਦਸੰਬਰ ਤੱਕ ਗੀਤਾ ਮਹੋਤਸਵ ਮਨਾ ਰਹੀ ਹੈ। ਚੀਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਉਨਿੰਗ ਨੇ ਕਿਹੈ ਕਿ ਚੀਨ ਨੇ ਹਾਂਗਕਾਂਗ ਦੇ ਮਾਮਲਿਆਂ 'ਚ ਦਖਲ ਦੇਣ ਕਾਰਨ ਅਮਰੀਕੀ ਮੁਲਾਜ਼ਮਾਂ ਤੇ ਵੀਜ਼ਾ ਪਾਬੰਦੀਆਂ ਲਗਾਉਣ ਦਾ ਫੈਸਲਾ ਕੀਤੈ। ਹਾਂਗਕਾਂਗ ਵਿਸ਼ੇਸ਼ ਪ੍ਰਸ਼ਾਸਨਿਕ ਖੇਤਰ ਸਰਕਾਰ ਦੇ ਅਧਿਕਾਰੀਆਂ ਤੇ ਵੀਜ਼ਾ ਪਾਬੰਦੀਆਂ ਲਗਾਉਣ ਦੇ ਅਮਰੀਕਾ ਦੇ ਹਾਲੀ ਦੇ ਬਿਆਨ ਦੇ ਜਵਾਬ 'ਚ ਬੀਜ਼ਿੰਗ 'ਚ ਇਕ ਪ੍ਰੈਸ ਬਿਆਨ ਵਿਚ ਚੀਨ ਦੇ ਬੁਲਾਰੇ ਨੇ ਇਹ ਐਲਾਨ ਕੀਤੈ। ਵਿਸ਼ਵ ਸਕੁਐਸ਼ ਟੀਮ ਚੈਂਪੀਅਨਸ਼ਿਪ ਦੇ ਪ੍ਰੀ ਕੁਆਟਰ ਫਾਈਨਲ 'ਚ ਅੱਜ ਔਰਤਾਂ ਦੀ ਭਾਰਤੀ ਟੀਮ ਦਾ ਮੁਕਾਬਲਾ ਆਸਟ੍ਰੇਲੀਆ ਨਾਲ ਹੋਵੇਗਾ। ਇਹ ਮੈਚ ਹਾਂਗਕਾਂਗ ਵਿਚ ਭਾਰਤੀ ਸਮੇਂ ਅਨੁਸਾਰ ਸਵੇਰੇ  9:30 ਖੇਡਿਆ ਜਾਵੇਗਾ। ਭਾਰਤੀ ਟੀਮ ਨੇ ਕੱਲ੍ਹ ਇਟਲੀ ਨੂੰ 3-0 ਨਾਲ ਹਰਾ ਕੇ ਪ੍ਰੀ ਕੁਆਟਰ ਫਾਈਨਲ 'ਚ ਆਪਣੀ ਥਾਂ ਬਣਾਈ ਸੀ। ਉਧਰ ਮਰਦਾਂ ਦੀ ਭਾਰਤੀ ਟੀਮ ਦਾ ਪ੍ਰੀ ਕੁਆਟਰ ਫਾਈਨਲ 'ਚ ਮਲੇਸ਼ੀਆ ਨਾਲ ਮੁਕਾਬਲਾ ਹੋਣਾ। ਇਹ ਮੈਚ ਦੁਪਹਿਰ 12:00 ਸ਼ੁਰੂ ਹੋਵੇਗਾ। ਕੱਲ੍ਹ ਗਰੁੱਪ ਐਫ ਦੇ ਮੈਚ 'ਚ ਕੋਲੰਬੀਆ ਤੋਂ ਹਾਰਨ ਦੇ ਬਾਵਜੂਦ ਭਾਰਤੀ ਟੀਮ ਪਲੇਆਫ 'ਚ ਪਹੁੰਚ ਗਈ। ਕੋਲੰਬੀਆ ਦੀ ਆਇਰਲੈਂਡ ਤੇ ਜਿੱਤ ਨੇ ਭਾਰਤ ਨੂੰ ਗਰੁੱਪ 'ਚ ਦੂਜੇ ਸਥਾਨ ਤੇ ਰਹਿਣ ਦਾ ਮੌਕਾ ਦਿੱਤੈ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਇਕ ਦਿਨਾਂ ਮਹਿਲਾ ਕ੍ਰਿਕਟ ਲੜੀ ਦਾ 3ਜਾ ਤੇ ਆਖਰੀ ਮੈਚ ਅੱਜ ਪਰਥ 'ਚ ਖੇਡਿਆ ਜਾਵੇਗਾ। ਮੈਚ ਭਾਰਤੀ ਸਮੇਂ ਅਨੁਸਾਰ 9:50 ਤੇ ਸ਼ੁਰੂ ਹੋਵੇਗਾ। ਆਖਰ 'ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਨਵੀਂ ਦਿੱਲੀ ਦੇ ਵਿਗਿਆਨ ਭਵਨ 'ਚ ਰਾਸ਼ਟਰੀ ਪੰਚਾਇਤ ਪੁਰਸਕਾਰ ਪ੍ਰਦਾਨ ਕਰਨਗੇ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਸਮਾਰਟ ਇੰਡੀਆ ਹੈਕਾਥੋਨ 2024 ਦੇ ਗ੍ਰੈਂਡ ਫਿਨਾਲੇ 'ਚ ਨੌਜਵਾਨ ਖੋਜਕਾਰਾਂ ਨਾਲ ਗੱਲਬਾਤ ਕਰਨਗੇ। ਪੰਜਾਬ ਦੇ ਵਿਦਿਅਕ ਅਦਾਰੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਅਤੇ ਚੰਡੀਗੜ੍ਹ ਕਾਲਜ ਆਫ ਇੰਜੀਨੀਅਰਿੰਗ ਅੱਜ ਤੋਂ ਸਮਾਰਟ ਇੰਡੀਆ ਹੈਕਾਥੋਨ ਦੀ ਮੇਜ਼ਬਾਨੀ ਕਰ ਰਹੇ ਨੇ ਅਤੇ ਸਰਕਾਰ ਨੇ ਸੀਰੀਆ ਤੋਂ 75 ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਲੇਬਨਾਨ ਤੋਂ ਉਡਾਨ ਰਾਹੀਂ ਵਤਨ ਪਰਤਣਗੇ। ਇਸ ਦੇ ਨਾਲ ਹੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੋਇਆ। ਨਮਸਕਾਰ।